ਹਉਮ ਬਲਿਹਾਰੀ ਸਤਿਗੁਰ ਚਰਨਾ ਗੁਰ ਬੋਹਿਤ ਸ਼ਬਦ ਪੈ ਤਰਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਸਤਿਗੁਰੂ ਦੇ ਚਰਨਾਂ ਤੋਂ ਬਲਿਹਾਰ ਜਾਂਦਾ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰੂ ਅਕਾਲ ਪੁਰਖ ਹੈ। ਤਤ ਨਿਰੰਜਨ ਜੋਤ ਸੁਭਾਏ ਸੋਹੰ ਭੇਦ ਨਾ ਕੋਈ ਜੀਉ, ਨਾਨਕ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਹਜ਼ੂਰ ਕਹਿੰਦੇ ਨੇ, ਹਉਮ ਬਲਿਹਾਰੀ ਸਤਿਗੁਰ ਚਰਨਾ, ਮੈਂ ਸਤਿਗੁਰੂ ਦੇ ਚਰਨਾਂ ਤੋਂ ਬਲਿਹਾਰ ਜਾਂਦਾ ਹਾਂ, ਗੁਰ ਬੋਹਿਤ ਸ਼ਬਦ ਪੈ ਤਰਨਾ, ਕਿਉਂਕਿ ਗੁਰੂ ਹੀ ਮੇਰੇ ਲਈ ਜਹਾਜ਼ ਹੈ ਤੇ ਗੁਰੂ ਦੇ ਉਪਦੇਸ਼ ਨੂੰ ਲੈ ਕੇ। ਇਸ ਪੈ ਦਾ ਅਰਥ ਹੈ ਵੀ ਇਸ ਪੈ ਦਾ ਸੰਸਾਰ ਸਮੁੰਦਰ ਤੋਂ, ਇਸ ਭਵਜਲ ਤੋਂ ਅਸਾਂ ਤਰਨਾ ਹੈ। ਨਿਰਭਉ ਆਪ ਨਿਰੰਤਰ ਜੋਤ, ਬਿਨ ਨਾਵੈ ਸੂਤਕ ਜਗ ਸ਼ੋਤ। ਲੋ ਹਜ਼ੂਰ ਕਹਿੰਦੇ ਨੇ, ਨਿਰਭਉ ਆਪ, ਉਹ ਵਾਹਿਗੁਰੂ ਆਪ ਨਿਰਭਉ ਸਰੂਪ ਹੈ, ਨਿਰੰਤਰ ਜੋਤ, ਤੇ ਉਹਦੀ ਜਿਹੜੀ ਜੋਤ ਹੈ ਵਾਹਿਗੁਰੂ ਦੀ ਨਿਰੰਤਰ, ਵੀ ਬਿਨਾਂ ਕਿਸੇ ਭੇਦ ਭਾਵ ਤੋਂ ਸਾਰਿਆਂ ਦੇ ਵਿੱਚ ਵਰਤ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਜਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਹਿ ਕਾਟ ਹੈ ਨਹਿ ਬਾੜ ਹੈ, ਨਹਿ ਕਾਟ ਬਾੜ ਹੋਤ ਹੈ, ਬਿਨ ਨਾਵੈ ਸੂਤਕ ਜਗ ਸ਼ੋਤ। ਬਿਨਾਂ ਉਸ ਵਾਹਿਗੁਰੂ ਦੇ ਨਾਮ ਤੋਂ ਸੰਸਾਰ ਦੇ ਵਿੱਚ, ਬਈ ਜਿਹੜੀ ਸੂਤਕ ਦਾ ਅਰਥ ਹੈ, ਬਈ ਜਿਹੜੀ ਸੂਤਕ ਦਾ ਅਰਥ ਹੈ ਵੀ ਜਿਹੜੀ ਇੱਕ ਭਰਮ ਦੀ ਅਖੌਤੀ ਜਿਹੜੀ ਇਹ ਪਿੱਟ ਹੈ ਉਹਨਾਂ ਨੂੰ ਚੜ੍ਹੀ ਰਹਿੰਦੀ ਹੈ ਵਾਹਿਗੁਰੂ ਦੇ ਨਾਮ ਤੋਂ ਬਿਨਾਂ। ਵੀ ਸੰਸਾਰ ਦੇ ਵਿੱਚ ਵੀ ਜਿਹੜੀ ਇਹ ਭਰਮ ਭਰੀ ਹੋਈ ਜਿਹੜੀ ਇਹ ਸ਼ੋਤ ਪਿੱਟ ਹੈ ਸੂਤਕ ਦੀ ਚੜ੍ਹੀ ਰਹਿੰਦੀ ਹੈ। ਦੁਰਮਤ ਬਿਨਸੈ ਕਿਆ ਕਹਿ ਰੋਤ, ਜਨਮ ਮੂਏ ਬਿਨ ਭਗਤ ਸਰੋਤ। ਹਜ਼ੂਰ ਕਹਿੰਦੇ ਨੇ, ਦੁਰਮਤ ਬਿਨਸੈ, ਇਹ ਜੀਵ ਖੋਟੀ ਮਤ ਕਰਕੇ ਨਾਸ ਹੁੰਦਾ ਹੈ। ਕਿਆ ਕਹਿ ਰੋਤ, ਜਿਹੜੇ ਉਹਦੇ ਪਿੱਛੋਂ ਨੇ ਸਾਖ ਸੰਬੰਧੀ, ਤੇ ਉਹਨੂੰ ਕੀ ਕਹਿ ਕਹਿ ਕੇ ਰੋਂਦੇ ਨੇ? ਕੋਈ ਸ਼ਰਾਬ ਪੀ ਕੇ, ਕੋਈ ਜ਼ਹਿਰ ਖਾ ਕੇ, ਕੋਈ ਕਿਸੇ ਹੋਰ ਢੰਗ ਦੇ ਨਾਲ ਕਈ ਲੋਕ ਮਰਦੇ ਨੇ, ਤੇ ਜਿਹੜੇ ਉਹਦੇ ਸਾਖ ਸੰਬੰਧੀ ਹੁੰਦੇ ਨੇ ਤੇ ਉਹ ਉਸ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਇਹ ਲੋਕਾਂ ਦਾ ਹਾਲ ਹੈ। ਦੁਰਮਤ ਬਿਨਸੈ, ਜਿਹੜਾ ਖੋਟੀ ਮਤ ਕਰਕੇ ਨਾਸ ਹੁੰਦਾ ਹੈ, ਤੇ ਲੋਕ ਕਿਵੇਂ ਉਹਦੇ ਸਿਫਤਾਂ ਦੇ ਪੁੱਲ ਬੰਨਦੇ ਨੇ, ਕੀ ਕਹਿ ਕਹਿ ਕੇ ਰੋਂਦੇ ਨੇ, ਕੁਫਰ ਤੋਲਦੇ ਨੇ। ਜਨ ਮੂਏ ਬਿਨ ਭਗਤ ਸਰੋਤ। ਲੋ ਹਜ਼ੂਰ ਕਹਿੰਦੇ ਨੇ, ਬਿਨਾਂ ਭਗਤ ਸਰੋਤ, ਵੀ ਬਿਨਾਂ ਵਾਹਿਗੁਰੂ ਦੀ ਸਰੋਤ, ਭਗਤੀ ਦੀ ਸਰੋਤ ਤੋਂ ਬਿਨਾਂ। ਸਰੋਤ ਕਹਿੰਦੇ ਨੇ ਵੀ ਉਸ ਭਗਤੀ ਦੀ ਜਿਹੜੀ ਸਰੋਤ ਧੁਨੀ ਹੈ, ਉਸ ਵਾਹਿਗੁਰੂ ਦੀ ਭਗਤੀ ਦੀ ਸਰੋਤ ਧੁਨੀ ਤੋਂ ਬਿਨਾਂ ਜਨਮ ਹੋਏ ਉਹ ਭਾਈ ਜੰਮਦੇ ਮਰਦੇ ਰਹਿੰਦੇ ਨੇ। ਜਨਮ ਹੋਏ ਬਿਨ ਭਗਤ ਸਰੋਤ। ਸਰੋਤ ਦਾ ਅਰਥ ਹੈ ਜਿਹੜੀ ਸਰਵਣ ਭਗਤੀ ਹੈ, ਕਿਉਂਕਿ ਨੌ ਪ੍ਰਕਾਰ ਦੀ ਭਗਤੀ ਧਰਮ ਗ੍ਰੰਥਾਂ ਵਿੱਚ ਲਿਖੀ ਹੈ। ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ ਸਰਵਨ ਵੇਦਨ ਜਾਨ। ਜਿਹੜੀ ਸਰਵਣ ਭਗਤੀ ਪਹਿਲੇ ਨੰਬਰ 'ਤੇ ਹੀ ਹੈ, ਜਿਵੇਂ ਆਪ ਸੰਗਤਾਂ ਹੁਣ ਕਥਾ ਸੁਣ ਰਹੇ ਉਹ ਇਹ ਸਰਵਣ ਭਗਤੀ ਹੈ। ਬਿਨਾਂ ਇਹ ਸਰਵਣ ਭਗਤੀ ਤੋਂ ਤੇ ਜਿਹੜੇ ਭਾਈ ਮਨਮੁਖ ਜੀਵ ਨੇ ਜੰਮਦੇ ਮਰਦੇ ਰਹਿੰਦੇ ਨੇ। ਅਥਵਾ ਜਨਮ ਹੋਏ ਬਿਨ ਭਗਤ ਸਰੋਤ, ਜਿਹੜਾ ਅਸਲੀ ਭਗਤੀ ਦਾ ਸਰੋਤ ਮੂਲ ਸੋਮਾ ਕੀ ਹੈ? ਅਕਾਲ ਪੁਰਖ ਵਾਹਿਗੁਰੂ। ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਇਹ ਜਿਹੜੇ ਜੀਵ ਨੇ ਜੰਮਦੇ ਮਰਦੇ ਰਹਿੰਦੇ ਹਨ। ਮੂਏ ਕਉ ਸੱਚ ਰੋਵਹਿ ਮੀਤ, ਤ੍ਰੈਗਣ ਰੋਵਹਿ ਨੀਤਾ ਨੀਤ। ਲੋ ਹਜ਼ੂਰ ਕਹਿੰਦੇ ਨੇ, ਭਾਈ ਮਰਨ ਵਾਲੇ ਨੂੰ ਸੱਚਾ ਸੱਚਮੁੱਚ ਉਹੀ ਰੋਂਦੇ ਨੇ ਜਿਹੜੇ ਉਸਦੇ ਅਸਲੀ ਮਨ ਦੇ ਮੇਲੀ ਮਿੱਤਰ ਹੁੰਦੇ ਨੇ, ਮਰਨ ਵਾਲੇ ਦੇ ਜਿਹੜੇ ਅਸਲੀ ਜਿਗਰੀ ਦੋਸਤ ਹੁੰਦੇ ਨੇ, ਤੇ ਉਹ ਅਸਲੀ ਸੱਚਾ ਰੋਂਦੇ ਨੇ, ਬਾਕੀ ਤੇ ਸਾਰਾ ਝੂਠਾ ਹੀ ਰੋਂਦੇ ਨੇ। ਤ੍ਰੈਗੁਣ ਰੋਵੈ ਨੀਤਾ ਨੀਤ। ਤੇ ਪਰ ਸਤਿਗੁਰੂ ਕਹਿੰਦੇ, ਜਿਹੜੇ ਤ੍ਰਿਗੁਣੀ ਜੀਵ ਨੇ ਉਹ ਆਪਣੇ ਆਪੋ ਆਪਣੇ ਸਵਾਰਥ ਦੇ ਲਈ ਨੀਤਾ ਨੀਤ ਦਾ ਅਰਥ ਹੈ ਵੀ ਨਿਤ ਨਿਤ ਰੋਜ਼ ਰੋਜ਼ ਹੀ ਰੋਂਦੇ ਰਹਿੰਦੇ ਹਨ। ਦੁੱਖ ਸੁੱਖ ਪਰ ਹਰ ਸਹਿਜ ਸੁਚੀਤ, ਤਨ ਮਨ ਸੋਪੋ ਕ੍ਰਿਸ਼ਨ ਪ੍ਰੀਤ। ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਦੁੱਖ ਸੁੱਖ ਪਰ ਹਰ, ਉਹ ਦੁੱਖ ਸੁੱਖ ਨੂੰ ਤਿਆਗ ਕੇ ਤੇ ਸਹਿਜ ਸੁਚੀਤ, ਸੁਚੇਤ ਸਾਵਧਾਨ ਹੋ ਕੇ, ਸੁਚੇਤ ਹੋ ਕੇ ਤੇ ਸਹਿਜ ਅਵਸਥਾ ਵਿੱਚ ਟਿਕਦੇ ਹਨ। ਭਾਵ ਜਦੋਂ ਕੋਈ ਵੀ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਜਿਹੜੇ ਅਸਲੀ ਮਹਾਂਪੁਰਖ ਨੇ ਗੁਰਮੁਖ ਵਿਅਕਤੀ, ਔਰ ਉਹ ਦੁੱਖ ਸੁੱਖ ਨੂੰ ਛੱਡ ਕੇ ਤੇ ਸਹਿਜ ਅਵਸਥਾ ਵਿੱਚ ਆਪਣੇ ਮਨ ਨੂੰ ਟਿਕਾਉਂਦੇ ਨੇ ਤੇ ਉੱਥੇ ਹੀ ਸਾਵਧਾਨ ਹੋ ਕੇ ਆਪਣੇ ਮਨ ਨੂੰ ਟਿਕਾਈ ਰੱਖਦੇ ਨੇ। ਤਨ ਮਨ ਸੌਪੋ ਕ੍ਰਿਸ਼ਨ ਪ੍ਰੀਤ, ਤੇ ਆਪਣਾ ਤਨ ਵੀ ਤੇ ਮਨ ਵੀ, ਕ੍ਰਿਸ਼ਨ ਦਾ ਅਰਥ ਹੈ ਵੀ ਜਿਸ ਦੇ ਵਿੱਚ ਕ੍ਰਿਸ਼ਨ ਮੜਪਣ ਪੁਣਾ ਨਹੀਂ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਵਿੱਚ ਸੌਂਪ ਦਿੰਦੇ ਨੇ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਦੋਂ ਵੀ ਕੋਈ ਭਾਣਾ ਵਰਤਦਾ ਹੈ ਤਾਂ ਉਸ ਵੇਲੇ ਦੁੱਖ ਸੁੱਖ ਨੂੰ ਛੱਡ ਕੇ ਸਾਵਧਾਨ ਹੋ ਕੇ ਆਪਣੇ ਮਨ ਨੂੰ ਸਹਿਜ ਅਵਸਥਾ ਵਿੱਚ ਟਿਕਾ ਲੈਂਦੇ ਨੇ ਤੇ ਆਪਣਾ ਤਨ ਤੇ ਮਨ ਵਾਹਿਗੁਰੂ ਦੀ ਪ੍ਰੀਤੀ ਵਿੱਚ ਅਰਪਣ ਕਰ ਦਿੰਦੇ ਹਨ। ਪੀਤਰ ਏਕ ਅਨੇਕ ਸੰਖ, ਕਰਮ ਧਰਮ ਬਹੁ ਸੰਖ ਅਸੰਖ। ਲੋ ਹਜ਼ੂਰ ਕਹਿੰਦੇ ਨੇ ਭਾਈ, ਸੰਸਾਰ ਦੇ ਵਿੱਚ ਅਨੇਕਾਂ ਜੀਵ ਨੇ ਤੇ ਅਸੰਖ ਅਨੇਕਾਂ ਹੀ ਉਹਨਾਂ ਦੇ ਸਰੀਰ ਨੇ। ਪੀਤਰ ਏਕ, ਪਰ ਉਹਨਾਂ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਵਸ ਰਿਹਾ ਹੈ। ਕਰਮ ਤਾਰਮ ਬਹੁ ਸੰਖ ਅਸੰਖ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਸੰਸਾਰ ਦੇ ਵਿੱਚ ਵੀ ਕੋਈ ਧਰਮ ਕਰਮ ਨੇ ਉਹ ਵੀ ਬਹੁਤ ਨੇ, ਸੰਖ ਅਸੰਖ। ਜੇ ਉਹਨਾਂ ਦੀ ਗਿਣਤੀ ਕਰੀਏ ਨਾ, ਗਿਣਤੀ ਨਹੀਂ ਹੋ ਸਕਦੀ। ਸੰਖ ਗਿਣਤੀ ਨੂੰ ਕਹਿੰਦੇ ਨੇ, ਉਹ ਗਿਣਤੀ ਤੋਂ ਵੀ ਅਸੰਖ ਅਣਗਿਣਤ ਨੇ। ਇੰਨੇ ਧਰਮ ਕਰਮ ਨੇ ਜਿਹੜੇ ਲੋਕ ਕਰ ਰਹੇ ਨੇ, ਜਿਨ੍ਹਾਂ ਦੇ ਬਾਰੇ ਕੋਈ ਗਿਣਤੀ ਵੀ ਨਹੀਂ ਕਰ ਸਕਦਾ। ਬਿਨ ਪੈ ਭਗਤੀ ਜਨਮ ਬਿਰੰਥ, ਹਰ ਗੁਣ ਗਾਵੈ ਮਿਲ ਪਰਮਾਰੰਥ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਬਿਨ ਪੈ ਭਗਤੀ, ਬਿਨਾਂ ਵਾਹਿਗੁਰੂ ਦੇ ਪੈ ਦੇ ਵਿੱਚ ਰਹਿ ਕੇ ਭਗਤੀ ਨਹੀਂ ਹੋ ਸਕਦੀ। ਜਿਹਦੇ ਮਨ ਵਿੱਚ ਵਾਹਿਗੁਰੂ ਦਾ ਪੈ ਹੈ ਉਹੀ ਭਗਤੀ ਕਰ ਸਕਦਾ ਹੈ। ਬਿਨਾਂ ਪੈ ਭਗਤੀ ਤੋਂ ਜਨਮ ਬਿਰੰਥ, ਸਾਡਾ ਜਨਮ ਬਿਅਰਥ ਹੈ, ਸਾਡਾ ਜਨਮ ਫਜੂਲ ਹੈ। ਹਰ ਗੁਣ ਗਾਵੈ ਮਿਲ ਪਰਮਾਰੰਥ, ਤੇ ਜਿਹੜੇ ਗੁਰਮੁਖ ਵਿਅਕਤੀ ਨੇ ਬਈ ਉਹ ਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਤੇ ਮਿਲ ਪਰਮਾਰੰਥ ਵੀ ਜਿਹੜਾ ਜ਼ਿੰਦਗੀ ਦਾ ਸਭ ਤੋਂ ਵੱਡਾ ਮਨੋਰਥ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲੇ ਦੇਹ ਸੰਜਰੀਆ, ਉਹਨੂੰ ਵੀ ਉਹ ਹਾਸਲ ਕਰ ਲੈਂਦੇ ਹਨ। ਆਪ ਮਰੈ ਮਾਰੇ ਪੀ ਆਪ, ਆਪੋ ਪਾਏ ਥਾਪ ਉਹ ਥਾਪ। ਲੋ ਜਿਹੜੇ ਅਸਲੀ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਜਾਂਦੇ ਨੇ, ਅਸਲੀ ਪਰਮਾਰਥ ਨੂੰ ਸਿੱਧ ਕਰ ਲੈਂਦੇ ਨੇ, ਫਿਰ ਉਹਨਾਂ ਗੁਰਮੁਖਾਂ ਦੀ ਇਹ ਦ੍ਰਿਸ਼ਟੀ ਬਣ ਜਾਂਦੀ ਹੈ, ਆਪ ਮਰੈ ਮਾਰੇ ਪੀ ਆਪ, ਵੀ ਵਾਹਿਗੁਰੂ ਮਰਦਾ ਵੀ ਆਪ ਹੈ ਤੇ ਮਾਰਦਾ ਵੀ ਆਪ ਹੈ। ਭਾਵ ਉਹ ਸਾਰੇ ਪਾਸੇ ਵਾਹਿਗੁਰੂ ਨੂੰ ਅਨੁਭਵ ਕਰਦੇ ਹਨ। ਆਪ ਉਹ ਪਾਏ ਥਾਪ ਉਹ ਥਾਪ, ਉਹ ਵਾਹਿਗੁਰੂ ਆਪੇ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਸਾਰੇ ਸੰਸਾਰ ਨੂੰ ਥਾਪ ਬਣਾ ਕੇ ਉਹ ਥਾਪ ਨਾਸ਼ ਵੀ ਕਰਦਾ ਹੈ। ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ, ਸ਼ਬਦ ਵਿਚਾਰ ਮਿਲ ਨਹੀਂ ਭਰਾਤ। ਹਜ਼ੂਰ ਕਹਿੰਦੇ ਨੇ ਸ੍ਰਿਸ਼ਟ ਉਪਾਈ, ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਜੋਤੀ ਤੂੰ ਜਾਤ, ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੋਤੀ ਸਰੂਪ, ਇਹ ਜਿਤਨੀ ਵੀ ਜਾਤ ਅੱਗੇ ਸ੍ਰਿਸ਼ਟੀ ਹੈ ਇਹ ਤੂੰ ਹੀ ਪੈਦਾ ਕੀਤੀ ਹੈ। ਅਥਵਾ ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ, ਹੇ ਜੀਵ ਤੂੰ ਇਸ ਗੱਲ ਨੂੰ ਸਮਝ ਵੀ ਜਿੰਨੀ ਵੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਸ ਜੋਤੀ ਸਰੂਪ ਤੋਂ ਹੀ, ਜੋਤੀ ਸਰੂਪ ਨੇ ਹੀ ਪੈਦਾ ਕੀਤੀ ਹੈ। ਜਾਤ ਜਿੰਨੀਆਂ ਵੀ ਇਹ ਜਾਤ ਸ੍ਰਿਸ਼ਟੀਆਂ ਨੇ ਇਹ ਉਸ ਜੋਤੀ ਸਰੂਪ ਤੋਂ ਹੀ ਪੈਦਾ ਹੋਈਆਂ ਨੇ, ਇਸ ਗੱਲ ਨੂੰ ਜਾਣ। ਸ਼ਬਦ ਵਿਚਾਰ ਮਿਲ ਨਹੀਂ ਪ੍ਰਾਂਤ, ਜੇ ਤੂੰ ਸ਼ਬਦ ਦੀ ਵਿਚਾਰ ਕਰੇ ਤੇ ਫਿਰ ਵਾਹਿਗੁਰੂ ਦੇ ਮਿਲਣ ਦੀ ਕੋਈ ਭ੍ਰਾਂਤੀ ਭੁਲੇਖਾ ਨਹੀਂ ਰਹੇਗਾ, ਕਿਉਂਕਿ ਸ਼ਬਦ ਦੁਆਰਾ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲੇਹੇ, ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ ਤੇ ਫਿਰ ਵਾਹਿਗੁਰੂ ਦੇ ਮਿਲਣ ਲਈ ਕੋਈ ਪਰਮ ਭ੍ਰਾਂਤੀ ਨਹੀਂ ਰਹਿ ਜਾਂਦੀ। ਸੂਤਕ ਅਗਨ ਪਖੇ ਜਗ ਖਾਏ, ਸੂਤਕ ਜਲ ਥਲ ਸਭੀ ਥਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੀ ਸੂਤਕ ਅਗਨ, ਜਿਹੜੀ ਸੂਤਕ ਦੀ ਅੱਗ ਹੈ, ਭਾਵ ਜਿਹੜਾ ਸੂਤਕ ਦਾ ਵਹਿਮ ਪਰਮ ਹੈ, ਇਹ ਅਗਨੀ ਵਾਂਗੂ ਹੈ ਪਖੈ, ਤੇ ਜਿਵੇਂ ਅਗਨੀ ਪਖਦੀ ਹੈ ਧੁਖਦੀ ਹੈ ਤੇ ਜਗ ਖਾਏ ਸੰਸਾਰ ਨੂੰ ਖਾਂਦੀ ਹੈ, ਇਸ ਤਰ੍ਹਾਂ ਜਿਹੜੀ ਇਹ ਸੂਤਕ ਦੀ, ਜਿਹੜੀ ਇਹ ਸੂਤਕ ਦੇ, ਸੂਤਕ ਦਾ ਵਹਿਮ ਪਰਮ ਹੈ, ਅਗਨੀ ਵਾਂਗੂ ਸਾਰੇ ਸੰਸਾਰ ਨੂੰ ਸਾੜ ਰਿਹਾ ਤੇ ਖਾਈ ਜਾ ਰਿਹਾ ਹੈ। ਸੂਤਕ ਜਲ ਥਲ ਸਭ ਹੀ ਥਾਂ। ਲੋ ਹਜ਼ੂਰ ਕਹਿੰਦੇ ਨੇ ਚਾਹੇ ਕੋਈ ਜਲ ਹੈ ਸਮੁੰਦਰ ਹੈ ਤੇ ਚਾਹੇ ਥਲ ਖੁਸ਼ਕ ਤਾਂ ਧਰਤੀ ਹੈ, ਸਭ ਥਾਵਾਂ ਤੇ ਹੀ ਸੂਤਕ ਥਾਏ ਵੀ ਇਹ ਸੂਤਕ ਹੋ ਰਿਹਾ ਹੈ, ਅਪਵਿੱਤਰਤਾ ਹੋ ਰਹੀ ਹੈ, ਕਿਉਂਕਿ ਸਾਰੇ ਥਾਵਾਂ ਤੇ ਜੀਵ ਪੈਦਾ ਵੀ ਹੁੰਦੇ ਨੇ ਤੇ ਮਰਦੇ ਵੀ ਨੇ। ਇਸ ਲਈ ਕੋਈ ਐਸਾ ਥਾਂ ਨਹੀਂ ਜਿੱਥੇ ਕੋਈ ਸੂਤਕ ਅਪਵਿੱਤਰਤਾ ਨਹੀਂ ਹੁੰਦੀ। ਨਾਨਕ ਸੂਤਕ ਜਨੋ ਮਰੀਜੈ, ਗੁਰ ਪ੍ਰਸਾਦੀ ਹਰ ਰਸ ਪੀਜੈ। ਧੰਨ ਗੁਰੂ ਨਾਨਕ ਦੇ ਮਹਾਰਾਜ, ਸੱਚੇ ਪਾਤਸ਼ਾਹ ਸਾਡਾ ਵਹਿਮ ਪਰਮ ਦੂਰ ਕਰਦੇ ਨੇ। ਗੁਰਮੁਖੋ, ਨਾਨਕ ਸੂਤਕ ਵੀ ਜਿਹੜਾ ਸੂਤਕ ਦੇ ਅਪਵਿੱਤਰਤਾ ਦੇ ਵਹਿਮ ਭਰਮ ਦੇ ਵਿੱਚ ਪਿਆ ਰਹਿੰਦਾ ਹੈ, ਜਨਮ ਮਰੀਜਾ ਉੱਤੇ ਜੰਮਦਾ ਮਰਦਾ ਹੀ ਰਹਿੰਦਾ। ਗੁਰਪ੍ਰਸਾਦੀ ਹਰ ਰਸ ਪੀਜੈ, ਤੇ ਜਿਹਦੇ ਉੱਤੇ ਬਈ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਹ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਤੇ ਗੁਰੂ ਦੀ ਕਿਰਪਾ ਦਾ ਸਦਕਾ ਹਰ ਰਸ ਪੀਜੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੀਂਦਾ। ਉਹਦੇ ਲਈ ਫਿਰ ਸੂਤਕ ਪਾਤਕ ਵਰਗਾ ਕੋਈ ਵੀ ਵਹਿਮ ਭਰਮ ਨਹੀਂ ਰਹਿ ਜਾਂਦਾ, ਉਹ ਸਾਰੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਜਾਂਦਾ ਹੈ। ਰਾਗ ਆਸਾ ਮਹੱਲਾ ਪਹਿਲਾ, ਆਪ ਵਿਚਾਰੈ ਸੋ ਪਰਖੇ ਹੀਰਾ, ਏਕ ਦ੍ਰਿਸ਼ ਤਾਰੇ ਗੁਰਪੂਰਾ। ਲੋ ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ। ਐਸਾ ਸਾਹੋ ਸਰਾਫੀ ਕਰੈ, ਸਾਚੀ ਨਦਰ ਏਕ ਲਿਵ ਤਰੈ ਰਹਾਓ। ਹਜ਼ੂਰ ਕਹਿੰਦੇ ਨੇ ਗੁਰੂ ਐਸਾ ਸ਼ਾਹ ਹੈ, ਸਰਾਫੀ ਕਰੈ ਤੇ ਐਸਾ ਉਹ ਸੋਨੇ ਚਾਂਦੀ ਦਾ ਹੀਰੇ ਮੋਤੀਆਂ ਦਾ ਅੱਗੇ ਵਪਾਰ ਕਰਦਾ ਹੈ। ਸਾਚੀ ਨਦਰ ਉਸ ਗੁਰੂ ਦੀ ਸੱਚੀ ਨਿਗਾਹ ਦੇ ਨਾਲ, ਮਿਹਰ ਦ੍ਰਿਸ਼ਟੀ ਨਾਲ ਏਕ ਲਿਵ ਤਰੈ, ਜੀਵ ਦੀ ਉਸ ਇੱਕ ਪਰਮਾਤਮਾ ਦੇ ਵਿੱਚ ਲਿਵ ਲੱਗ ਜਾਂਦੀ ਹੈ ਤੇ ਤਰੈ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਆਪ ਵਿਚਾਰੈ ਸੋ ਪਰਖੇ ਹੀਰਾ, ਏਕ ਦ੍ਰਿਸ਼ ਤਾਰੇ ਗੁਰਪੂਰਾ। ਲੋ ਹਜ਼ੂਰ ਕਹਿੰਦੇ ਨੇ ਜਦੋਂ ਪੂਰਾ ਗੁਰੂ ਇੱਕ ਹੀ ਦ੍ਰਿਸ਼ਟੀ ਪਾ ਦੇਵੇ ਤੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ। ਆਪ ਵਿਚਾਰੈ ਤੇ ਜਿਹੜਾ ਭਾਈ ਆਪਣੇ ਆਪੇ ਦੀ ਵਿਚਾਰ ਕਰਦਾ ਹੈ, ਸੋ ਪਰਖੇ ਹੀਰਾ, ਤੇ ਉਹ ਉਸ ਹੀਰੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪਰਖ ਲੈਂਦਾ। ਜਿਹੜਾ ਮਨੁੱਖ ਆਪਣੇ ਆਪੇ ਦੀ ਵਿਚਾਰ ਕਰੇ ਤੇ ਫਿਰ ਉਹਨੂੰ ਹੀ ਉਸ ਹੀਰੇ ਵਾਹਿਗੁਰੂ ਦੀ ਪਰਖ ਹਾਸਲ ਹੁੰਦੀ ਹੈ। ਗੁਰਮਨ ਹੈ ਮਨ ਤੇ ਮਨ ਧੀਰਾ। ਲੋ ਹਜ਼ੂਰ ਕਹਿੰਦੇ ਨੇ ਗੁਰਮਨ ਹੈ ਮਨ ਤੇ ਮਨ ਧੀਰਾ, ਜਿਹੜਾ ਆਪਣੇ ਮਨ ਤੋਂ ਗੁਰੂ ਨੂੰ ਮੰਨਦਾ ਹੈ, ਭਾਵ ਦਿਲੋਂ ਮਨੋ ਤਨੋ ਗੁਰੂ ਨੂੰ ਗੁਰੂ ਮੰਨਦਾ ਹੈ ਜਾਂ ਗੁਰੂ ਤੇ ਨਿਸ਼ਚਾ ਧਾਰਨ ਕਰਦਾ ਹੈ, ਮਨ ਧੀਰਾ, ਫਿਰ ਉਹਦਾ ਮਨ ਧੀਰਜ ਨੂੰ ਗ੍ਰਹਿਣ ਕਰ ਲੈਂਦਾ, ਉਹਦਾ ਮਨ ਟਿਕਾਓ ਵਿੱਚ ਆ ਜਾਂਦਾ ਹੈ। ਐਸਾ ਸਾਹੋ ਸਰਾਫੀ ਕਰੈ, ਸਾਚੀ ਨਦਰ ਏਕ ਲਿਵ ਤਰੈ ਰਹਾਓ। ਭਾਈ ਗੁਰੂ ਐਸਾ ਸ਼ਾਹ ਹੈ ਜਿਹੜਾ ਐਸੀ ਉਹ ਸ਼ਰਾਫੀ ਕਰਦਾ ਹੈ, ਐਸੀ ਖਰੀਦੋ ਫਰੋਖਤ ਕਰਦਾ ਹੈ। ਸਾਚੀ ਨਦਰ ਜਦੋਂ ਜੀਵ ਨੂੰ ਵਪਾਰੀ ਤੇ ਇੱਕੋ ਵਾਰੀ ਸੱਚੀ ਮਿਹਰ ਦੀ ਨਿਗਾਹ ਕਰ ਦੇਵੇ ਤੇ ਏਕ ਲਿਵ ਤਰੈ ਉਹਦੀ ਇੱਕ ਪਰਮਾਤਮਾ ਦੇ ਨਾਲ ਸੁਰਤ ਜੁੜ ਜਾਂਦੀ ਹੈ ਤੇ ਤਰੈ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਪੂੰਜੀ ਨਾਮ ਨਿਰੰਜਨ ਸਾਰ, ਨਿਰਮਲ ਸਾਚ ਰਤਾ ਪੈਕਾਰ। ਹਜ਼ੂਰ ਕਹਿੰਦੇ ਨੇ ਜਿਸ ਗੁਰਮੁਖ ਵਪਾਰੀ ਦੇ ਕੋਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਿਰੰਜਨ ਦਾ ਅਰਥ ਹੈ ਸ਼ੁੱਧ ਨਾਮ ਰੂਪੀ ਧਨ ਦੀ ਸ੍ਰੇਸ਼ਟ ਪੂੰਜੀ ਹੁੰਦੀ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਨਿਰੰਜਨ ਦਾ ਅਰਥ ਵੀ ਸ਼ੁੱਧ, ਕਿਉਂਕਿ ਜਿਹੜੇ ਹੋਰ ਧਨ ਨੇ ਔਰ ਉਹਨਾਂ ਦੇ ਨਾਲ ਮਨ ਨੂੰ ਮੈਲ ਲੱਗਦੀ ਹੈ, ਪਰ ਵਾਹਿਗੁਰੂ ਦੇ ਨਾਮ ਦਾ ਧਨ ਐਸਾ ਨਿਰਮਲ ਧਨ ਹੈ, ਹਰ ਨਾਮ ਤਾਂ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ, ਜਿਹੜਾ ਸਾਡੇ ਮਨ ਦੀ ਮੈਲ ਨੂੰ ਧੋਂਦਾ। ਪੂੰਜੀ ਨਾਮ ਨਿਰੰਜਨ ਸਾਰ, ਵੀ ਉਹ ਸ਼ੁੱਧ ਨਾਮ ਦੀ ਪੂੰਜੀ, ਸ੍ਰੇਸ਼ਟ ਪੂੰਜੀ ਉਸ ਗੁਰਮੁਖ ਦੇ ਪਾਸ ਹੁੰਦੀ ਹੈ। ਨਿਰਮਲ ਸਾਚ ਰਤਾ ਪੈਕਾਰ, ਵੀ ਉਹ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਉਹ ਗੁਰਮੁਖ ਵਿਅਕਤੀ ਨਿਰਮਲ, ਪੈਕਾਰ ਦਾ ਅਰਥ ਨਿਆਰੀਆ ਬਣ ਜਾਂਦਾ। ਨਿਆਰੀਆ ਉਸ ਨੂੰ ਕਹਿੰਦੇ ਨੇ ਵੀ ਜਿਹੜਾ ਸਵਾਹ ਦੇ ਵਿੱਚ ਸੋਨੇ ਚਾਂਦੀ ਦੇ ਜਿਹੜੇ ਛੋਟੇ ਛੋਟੇ ਕਣ ਮਿਲੇ ਨੇ ਉਹਨਾਂ ਨੂੰ ਵੱਖਰਾ ਕਰੇ, ਅਥਵਾ ਜਿਹੜੀਆਂ ਹੀਰੇ ਦੀਆਂ ਕਣੀਆਂ ਹੇਠਾਂ ਡਿੱਗ ਪੈਂਦੀਆਂ ਨੇ ਉਹਨਾਂ ਨੂੰ ਇਕੱਤਰ ਕਰੇ, ਉਹਨੂੰ ਪੈਕਾਰ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜਿਸ ਗੁਰਮੁਖ ਪਿਆਰੇ ਕੋਲ ਵਾਹਿਗੁਰੂ ਦੇ ਨਿਰੋਲ ਨਾਮ ਦੀ ਸ੍ਰੇਸ਼ਟ ਪੂੰਜੀ ਹੁੰਦੀ ਹੈ ਤੇ ਫਿਰ ਉਹ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਬਹੁਤ ਨਿਰਮਲ, ਪੈਕਾਰ ਦਾ ਅਰਥ ਹੈ ਵੀ ਉਹ ਨਿਆਰੀਆ ਬਣ ਜਾਂਦਾ ਹੈ, ਇਹਦਾ ਮਤਲਬ ਇਹ ਹੈ, ਹਰ ਹੈ ਖੰਡ ਰੇਤ ਮੈਂ ਬਿਖਰੀ, ਹਸਤੀ ਚੁਣੀ ਨਾ ਜਾਏ, ਕਹੋ ਕਮੀਰ ਗੁਰ ਭਲੀ ਬੁਝਾਈ, ਚਿੱਟੀ ਹੋਏ ਕਹਿ ਖਾਏ। ਵੀ ਵਾਹ ਮਾਇਆ ਤੇ ਰੇਤੇ ਵਾਂਗ ਹੈ ਤੇ ਵਾਹਿਗੁਰੂ ਖੰਡ ਵਾਂਗ ਹੈ, ਤੇ ਹੁਣ ਹਾਥੀ ਤਾਂ ਉਸ ਖੰਡ ਨੂੰ ਖੰਡ ਦੇ ਦਾਣਿਆਂ ਨੂੰ ਚੁੱਗ ਨਹੀਂ ਸਕਦਾ ਤੇ ਕੀੜੀ ਬਣ ਕੇ ਉਹਨਾਂ ਨੂੰ ਚੁਗਿਆ ਜਾ ਸਕਦਾ। ਇਸ ਢੰਗ ਦੇ ਨਾਲ ਵੀ ਨਿਰਮਲ ਸਾਚ ਰਤਾ ਪੈ ਕਰ, ਵੀ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਤੇ ਗੁਰਮੁਖ ਵਿਅਕਤੀ ਇੱਕ ਨਿਰਮਲ ਪੈਕਾਰ ਨਿਆਰੀਆ ਬਣ ਜਾਂਦਾ ਹੈ। ਵਾਹਿਗੁਰੂ ਸੋਨੇ ਚਾਂਦੀ ਦੇ ਟੁਕੜਿਆਂ ਵਾਂਗ ਹੈ ਤੇ ਮਾਇਆ ਦੀ ਸੁਆਹ ਦੇ ਵਿੱਚ ਮਿਲਿਆ ਹੋਇਆ। ਮਾਇਆ ਬ੍ਰਹਮ ਰਮੈ ਸਭ ਸੰਗ, ਤੇ ਗੁਰਮੁਖ ਵਿਅਕਤੀ ਸੋਨੇ ਚਾਂਦੀ ਵਾਂਗੂ ਵਾਹਿਗੁਰੂ ਦੀ ਜੋਤ ਨੂੰ ਉਹਦੇ ਵਿੱਚੋਂ ਨਿਰਾਲਾ ਕੱਢ ਕੇ ਚੁਣ ਲੈਂਦਾ ਹੈ। ਸਿਫਤ ਸਹਿਜ ਕਰ ਗੁਰ ਕਰਤਾਰ, ਹਜ਼ੂਰ ਕਹਿੰਦੇ ਨੇ ਵੀ ਉਹ ਗੁਰਮੁਖ ਸਿਫਤ ਤੇ ਸਹਿਜ ਦੇ ਘਰ ਦੇ ਵਿੱਚ ਜਿੱਥੇ ਗੁਰੂ ਕਰਤਾਰ ਦਾ ਵਾਸਾ ਹੈ ਤੇ ਗੁਰਮੁਖ ਦਾ ਵੀ ਵਾਸਾ ਪਾਈ ਉਸੇ ਘਰ ਦੇ ਵਿੱਚ ਹੁੰਦਾ ਹੈ ਜਿੱਥੇ ਗੁਰੂ ਪਰਮੇਸ਼ਰ ਵੱਸਦਾ ਹੈ ਤੇ ਉੱਥੇ ਗੁਰਮੁਖ ਦਾ ਆਪਣਾ ਮੁਕਾਮ ਹੁੰਦਾ ਹੈ। ਆਸਾ ਮਨਸਾ ਸ਼ਬਦ ਜਲਾਏ, ਰਾਮ ਨਾਰਾਇਣ ਕਹਿ ਕਹਾਏ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗੁਰਮੁਖ ਵਿਅਕਤੀ ਹੈ ਗੁਰੂ ਕੇ ਸ਼ਬਦ ਦੁਆਰਾ ਆਸਾ ਮਨਸਾ ਆਸਾ ਤੇ ਵਾਸ਼ਨਾ ਨੂੰ ਸਾੜ ਦਿੰਦਾ, ਅਥਵਾ ਆਸਾ ਮਨਸਾ ਮਨਸਾ ਬੁੱਧੀ ਦੀ ਆਸਾ ਨੂੰ ਗੁਰੂ ਕੇ ਸ਼ਬਦ ਦੁਆਰਾ ਸਾੜ ਦਿੰਦਾ ਹੈ। ਰਾਮ ਨਾਰਾਇਣ ਕਹਿ ਕਹਾਏ, ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪ ਵੀ ਆਖਦਾ ਹੈ ਤੇ ਕਹਾਏ ਦੂਸਰਿਆਂ ਤੋਂ ਵੀ ਅਖਵਾਉਂਦਾ ਹੈ। ਗੁਰਮੁਖ ਦੀ ਇਹ ਅਵਸਥਾ ਹੁੰਦੀ, ਉਹ ਆਪ ਵੀ ਨਾਮ ਜਪਦਾ ਹੈ ਤੇ ਦੂਸਰਿਆਂ ਨੂੰ ਵੀ ਜਪਾਉਂਦਾ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਗੁਰਮੁਖ ਦੀ ਅਵਸਥਾ ਦਾ ਹੀ ਨਿਰਣਾ ਹੋ ਰਿਹਾ ਹੈ। ਗੁਰ ਤੇ ਵਾਟ ਮਹਿਲ ਘਰ ਪਾਏ, ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਗੁਰੂ ਦੀ ਕਿਰਪਾ ਨਾਲ ਜਿਹੜੇ ਵਾਟ ਭਗਤੀ ਦਾ ਮਾਰਗ ਹੈ ਉਹਨੂੰ ਵੀ ਪ੍ਰਾਪਤ ਕਰ ਲੈਂਦਾ ਹੈ। ਇਸ ਭਗਤੀ ਦੇ ਮਾਰਗ ਤੇ ਚੱਲ ਕੇ ਮਹਿਲ ਕਰ ਪਾਏ ਤੇ ਪਹਿਲਾਂ ਜਿਹੜਾ ਆਪਣਾ ਘਰ ਹੈ ਤੁਰਿਆ ਪਦ ਸਹਿਜ ਪਦ ਆਤਮਾ ਕਡੋਲ ਅਵਸਥਾ ਉਹਨੂੰ ਪ੍ਰਾਪਤ ਕਰਦਾ ਹੈ ਤੇ ਫਿਰ ਉਸ ਤੋਂ ਅੱਗੇ ਮਹਿਲ ਜੋ ਵਾਹਿਗੁਰੂ ਦਾ ਸਰੂਪ ਹੈ ਸੱਚਖੰਡ ਹੈ ਉਹਨੂੰ ਵੀ ਉਹ ਪ੍ਰਾਪਤ ਕਰ ਲੈਂਦਾ ਹੈ। ਕੰਚਨ ਕਾਇਆ ਜੋਤ ਅਨੂਪ, ਤੇਰੇ ਪਵਨ ਦੇਵਾ ਸਗਲ ਸਰੂਪ। ਲੋ ਹਜ਼ੂਰ ਕਹਿੰਦੇ ਨੇ ਗੁਰਮੁਖ ਦੀ ਕਾਇਆ ਕੰਚਨ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ। ਕਿਉਂ? ਜੋਤ ਅਨੂਪ, ਉਹਦੇ ਵਿੱਚ ਵਾਹਿਗੁਰੂ ਦੀ ਜਿਹੜੀ ਅਨੂਪ ਬਹੁਤ ਸੁੰਦਰ ਜੋਤ ਪ੍ਰਕਾਸ਼ਮਾਨ ਹੋ ਜਾਂਦੀ ਹੈ। ਪੂਰਨ ਜੋਤ ਜਗੈ ਘਟਮੈ ਤਬ ਖਾਲਸ ਤਾਹੇ ਨਖਾਲਸ ਜਾਣੇ। ਪੂਰਨ ਖਾਲਸੇ ਦੀ ਵੀ ਅਵਸਥਾ ਕਲਗੀਧਰ ਪਾਤਸ਼ਾਹ ਨੇ ਇਹੀ ਲਿਖੀ ਹੈ, ਜਦੋਂ ਪੂਰਨ ਜੋਤ ਦਾ ਪ੍ਰਕਾਸ਼ ਉਹਦੇ ਅੰਦਰ ਪ੍ਰਗਟ ਹੋ ਜਾਵੇ ਫਿਰ ਉਹ ਪੂਰਨ ਖਾਲਸਾ ਹੈ। ਤ੍ਰੇ ਪਵਨ ਦੇਵਾ ਸਗਲ ਸਰੂਪ, ਹਜ਼ੂਰ ਕਹਿੰਦੇ ਨੇ ਵੀ ਉਹ ਵਾਹਿਗੁਰੂ ਤਿੰਨੇ ਪਵਨਾਂ ਦਾ ਦੇਵਾ ਪ੍ਰਕਾਸ਼ਕ ਹੈ ਤੇ ਸਗਲ ਸਰੂਪ ਜਿਤਨਾ ਵੀ ਇਹ ਸੰਸਾਰ ਹੈ ਸਾਰਾ ਉਸੇ ਦਾ ਰੂਪ ਹੈ। ਗੁਰਮੁਖ ਦੀ ਇਹ ਦ੍ਰਿਸ਼ਟੀ ਹੁੰਦੀ ਹੈ। ਮੈਂ ਸੋ ਤਨ ਪੱਲੈ ਸਾਚ ਅਖੋਟ, ਹਜ਼ੂਰ ਕਹਿੰਦੇ ਨੇ ਗੁਰਮੁਖ ਇਹ ਗੱਲ ਕਹਿੰਦਾ ਹੈ, ਮੈਂ ਸੋ ਤਨ ਪੱਲੈ ਵੀ ਮੇਰੇ ਪੱਲੇ ਬੁੱਧੀ ਰੂਪੀ ਅਥਵਾ ਹਿਰਦੇ ਰੂਪੀ ਪੱਲੇ ਵਿੱਚ ਉਹ ਨਾਮ ਰੂਪੀ ਸੱਚਾ ਤਨ ਵਸ ਗਿਆ ਹੈ, ਅਖੂਟ ਜਿਹੜਾ ਕਦੀ ਮੁੱਕਣ ਵਾਲਾ ਨਹੀਂ ਹੈ। ਬਾਕੀ ਤੇ ਤਨ ਸਾਰੇ ਮੁੱਕ ਜਾਂਦੇ ਨੇ ਤੇ ਪਰ ਵਾਹਿਗੁਰੂ ਦੇ ਨਾਮ ਦਾ ਤਨ ਐਸਾ ਤਨ ਹੈ, ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਉਹ ਸਾਡੇ ਹਿਰਦੇ ਰੂਪੀ ਪੱਲੇ ਵਿੱਚ ਨਾਮ ਤਨ ਪ੍ਰਾਪਤ ਹੋਇਆ ਹੈ, ਜਿਹੜਾ ਸੱਚਾ ਤਨ ਹੈ ਤੇ ਨਾ ਮੁੱਕਣ ਵਾਲਾ ਹੈ। ਪੰਜ ਤੀਨ ਨਵ ਚਾਰ ਸਮਾਵੈ, ਤਰਨ ਗਗਨ ਕਲ ਤਾਰ ਰਹਾਵੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਦੀ ਅਵਸਥਾ ਬਿਆਨ ਕਰਦੇ ਹਨ ਬਈ ਗੁਰਮੁਖ ਦੀ ਦ੍ਰਿਸ਼ਟੀ ਵਿੱਚ ਪੰਜ ਤੀਨ ਨਵ ਚਾਰ ਸਮਾਵੈ। ਪੰਜ ਤੋਂ ਮੁਰਾਦ ਹੈ ਜਿਹੜੇ ਪੰਜ ਤੱਤ ਨੇ, ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ, ਇਹ ਵੀ ਲੀਨ ਹੋ ਜਾਂਦੇ ਨੇ, ਤੇ ਤੀਨ ਜਿਹੜੇ ਤਿੰਨ ਗੁਣ ਨੇ ਰਜੋ ਸਤੋ ਤਮੋ, ਇਹ ਵੀ ਅਭਾਵ ਹੋ ਜਾਂਦੇ ਨੇ, ਤੇ ਨਵ ਜਿਹੜੇ ਨੌ ਧਰਤੀ ਦੇ ਖੰਡ ਨੇ ਇਹ ਵੀ ਉਹਦੀ ਦ੍ਰਿਸ਼ਟੀ ਵਿੱਚ ਲੀਨ ਹੋ ਜਾਂਦੇ ਨੇ, ਤੇ ਜਿਹੜੀਆਂ ਚਾਰ ਦਿਸ਼ਾ ਨੇ ਇਹ ਵੀ ਸਮਾਵੈ ਉਹਦੀ ਦ੍ਰਿਸ਼ਟੀ ਵਿੱਚ ਨਾਸ ਹੋ ਜਾਂਦੀਆਂ ਨੇ। ਤਾਰਨ ਗਗਨ ਕਲ ਤਾਰ ਰਹਾਵੈ, ਧਰਤੀ ਤੇ ਆਕਾਸ਼ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕਲਾ ਸ਼ਕਤੀ ਨੂੰ ਧਾਰਨ ਕਰਕੇ ਰਹਾਵੈ ਅਤੇ ਉਹ ਟਕਾਰਿਆ ਹੈ, ਇਸ ਗੱਲ ਦੀ ਗੁਰਮੁਖ ਨੂੰ ਸੋਝੀ ਹੋ ਜਾਂਦੀ ਹੈ। ਅਥਵਾ ਪੰਜ ਤੀਨ ਨਵ ਚਾਰ ਸਮਾਵੈ, ਜਿਹੜੇ ਪੰਜ ਕਾਮ ਕ੍ਰੋਧ ਆਦਿਕ ਵਿਕਾਰ ਨੇ ਅਥਵਾ ਪੰਜ ਵਿਸ਼ੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਉਹ ਵੀ ਅਤੇ ਜਿਹੜੇ ਤੀਨ ਜਿਹੜੇ ਤਿੰਨ ਗੁਣ ਨੇ ਇਹ ਵੀ ਨਾਸ਼ ਹੋ ਜਾਂਦੇ ਨੇ। ਅਤੇ ਜਿਹੜੇ ਨਵ ਚਾਰ ਸਮਾਵੈ ਅਥਵਾ ਜਿਹੜੇ ਤਿੰਨ ਤੋਂ ਮੁਰਾਦ ਹੈ, ਜਿਹੜੇ ਤਿੰਨ ਸੰਧਿਆ ਨੇ ਅਤੇ ਨਵ ਨੌ ਵਿਆਹ ਕਰਨ ਨੇ ਅਤੇ ਚਾਰ ਵੇਦ ਨੇ, ਇਹ ਵੀ ਉਹਦੀ ਦ੍ਰਿਸ਼ਟੀ ਵਿੱਚ ਸਮਾਵੈ ਲੀਨ ਹੋ ਜਾਂਦੇ ਨੇ। ਇਹ ਗੁਰਮੁਖ ਦੀ ਦ੍ਰਿਸ਼ਟੀ ਹੈ, ਉਹ ਇਹਨਾਂ ਵੇਦਾਂ ਸ਼ਾਸਤਰਾਂ ਤੋਂ ਵੀ ਉਹਦੀ ਸੁਰਤ ਉੱਚੀ ਚਲੀ ਜਾਂਦੀ ਹੈ। ਪੰਜ ਤੀਨ ਨਵ ਚਾਰ ਸਮਾਵੈ, ਪਰ ਜਿਹੜੇ ਪੰਜ ਕਾਮ ਆਦਿਕ ਵਿਕਾਰ ਨੇ ਉਹ ਵੀ ਅਭਾਵ ਹੋ ਜਾਂਦੇ ਨੇ, ਅਤੇ ਜਿਹੜੇ ਤਿੰਨ ਗੁਣ ਨੇ ਉਹ ਵੀ, ਅਤੇ ਜਿਹੜੇ ਨੌ ਦੁਆਰੇ ਨੇ ਨੌ ਗੋਲਕਾਂ ਦੇ ਉਹ ਵੀ, ਅਤੇ ਚਾਰ ਜਿਹੜੇ ਆਪਣੇ ਵੇਦ ਨੇ ਉਹ ਵੀ ਉਹਦੀ ਦ੍ਰਿਸ਼ਟੀ ਵਿੱਚ, ਜਾਂ ਨੌ ਵਿਆਕਰਨ ਅਤੇ ਚਾਰ ਵੇਦ ਉਹ ਵੀ ਸਮਾਵੈ ਅਭਾਵ ਹੋ ਜਾਂਦੇ ਹਨ। ਤਰਨ ਗਗਨ ਕਲ ਤਾਰ ਰਹਾਵੈ, ਉਹ ਅਕਾਲ ਪੁਰਖ ਵਾਹਿਗੁਰੂ ਧਰਤੀ ਅਤੇ ਆਕਾਸ਼ ਨੂੰ ਆਪਣੀ ਕਲਾ ਸ਼ਕਤੀ ਦੇ ਆਸਰੇ ਟਿਕਾ ਕੇ ਰੱਖ ਰਿਹਾ ਹੈ, ਇਸ ਗੱਲ ਦੀ ਗੁਰਮੁਖ ਨੂੰ ਸੋਝੀ ਹੋ ਜਾਂਦੀ। ਬਾਹਰ ਜਾ ਤੋ ਉਲਟ ਪਰਾਵੈ, ਲੋ ਹਜ਼ੂਰ ਕਹਿੰਦੇ ਨੇ ਜਦੋਂ ਗੁਰਮੁਖ ਦਾ ਮਨ ਬਾਹਰ ਜਾ ਤੋਂ ਬਾਹਰ ਜਾਂਦਾ ਹੈ, ਉਲਟ ਪਰਾਵੈ ਉਹਨੂੰ ਉਲਟਾ ਕੇ ਪਰਾਵੈ ਫਿਰ ਪਿੱਛੇ ਪਰਤਾ ਲੈਂਦੇ। ਗੁਰਮੁਖ ਦੀ ਇਹ ਅਵਸਥਾ ਹੁੰਦੀ ਹੈ, ਉਹਦੇ ਵਿੱਚ ਐਸੀ ਇੱਕ ਵਿਵੇਕ ਦੀ ਸ਼ਕਤੀ ਹੁੰਦੀ ਹੈ, ਗੁਰਮੁਖ ਦਾ ਮਨ ਜਦੋਂ ਬਾਹਰ ਨੂੰ ਜਾਂਦਾ ਨਾ, ਅਤੇ ਉਹ ਉਸਨੂੰ ਉਲਟ ਪਰਾਵੈ ਉਹਨੂੰ ਉਲਟਾ ਕੇ ਪਿੱਛੇ ਮੋੜ ਲੈਂਦੇ, ਬਾਹਰ ਨਹੀਂ ਜਾਣ ਦਿੰਦਾ। ਇਹਦਾ ਮਤਲਬ ਇਹ ਹੈ ਵੀ ਜਿਹੜਾ ਮਨ ਹੈ ਗੁਰਮੁਖ ਦਾ ਆਪਣੇ ਵਸ ਵਿੱਚ ਹੁੰਦਾ ਹੈ। ਮੂਰਖ ਹੋਏ ਨਾ ਆਖੀ ਸੂਝੈ, ਜਿਹਵਾ ਰਸ ਨਹੀਂ ਕਹਿਆ ਬੂਝੈ। ਮੂਰਖ ਹੋਏ ਨਾ ਆਖੀ ਸੂਝੈ, ਹਜ਼ੂਰ ਕਹਿੰਦੇ ਨੇ ਜਿਹਨੂੰ ਆਖੀ ਗੱਲ ਦੀ ਸਮਝ ਨਹੀਂ ਆਉਂਦੀ, ਮੂਰਖ ਹੋਏ ਉਹਨੂੰ ਮੂਰਖ ਆਖਿਆ ਜਾਂਦਾ। ਜਿਹੜਾ ਕਿਸੇ ਦੀ ਕਈ ਗੱਲ ਨੂੰ ਨਾ ਸਮਝੇ ਕਹਿੰਦੇ ਤੂੰ ਮੂਰਖ ਹੈ। ਮੂਰਖ ਹੋਏ ਨਾ ਆਖੀ ਸੂਝੈ, ਜਿਹੜਾ ਆਖੀ ਗੱਲ ਨੂੰ ਨਹੀਂ ਸਮਝਦਾ ਉਹ ਮੂਰਖ ਹੁੰਦਾ ਹੈ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਹੜਾ ਹੁਣ ਇਹ ਆਖਦੇ ਵੇ ਮੈਨੂੰ ਤੇ ਵੀ ਇਹਦੀ ਸਮਝ ਹੀ ਨਹੀਂ ਆਉਂਦੀ, ਉਹ ਫਿਰ ਮੂਰਖ ਹੀ ਹੈ ਨਾ। ਜਿਹਨੂੰ ਗੁਰਬਾਣੀ ਦੀ ਕਈ ਗੱਲ ਸਮਝ ਨਹੀਂ ਆਉਂਦੀ ਉਹ ਮੂਰਖ ਹੁੰਦਾ ਹੈ। ਜਿਹਵਾ ਰਸ ਨਹੀਂ ਕਹਿਆ ਬੂਝੈ, ਹਜ਼ੂਰ ਕਹਿੰਦੇ ਜਿਹੜਾ ਮੂਰਖ ਆਦਮੀ ਆ ਉਹਦੀ ਜ਼ੁਬਾਨ ਦੇ ਵਿੱਚ ਵੀ ਕੋਈ ਰਸ ਨਹੀਂ ਹੁੰਦਾ। ਅਤੇ ਨਹੀਂ ਕਹਿਆ ਬੂਝਾ, ਜਿਹੜਾ ਨਹੀਂ ਸ਼ਬਦ ਦੇਹਲੀ ਦੀਪਕ ਹੈ, ਦੋਵੇਂ ਪਾਸੇ ਇਹਦਾ ਸੰਬੰਧ ਹੈ। ਨਾ ਉਹਦੀ ਜ਼ੁਬਾਨ ਦੇ ਵਿੱਚ ਕੋਈ ਰਸ ਹੁੰਦਾ, ਭਾਵ ਮਿੱਠਾ ਨਹੀਂ ਬੋਲ ਸਕਦਾ, ਅਤੇ ਨਾ ਹੀ ਕਹਿਆ ਬੂਝਾ, ਉਹ ਕਹੇ ਹੋਏ ਦੇ ਸਿਧਾਂਤ ਨੂੰ ਸਮਝਦਾ ਹੈ। ਭਾਵ ਜੋ ਗੁਰਬਾਣੀ ਦਾ ਸਿਧਾਂਤ ਹੈ, ਜੋ ਗੁਰੂ ਮਹਾਰਾਜ ਨੇ ਬਾਣੀ ਦੁਆਰਾ ਦੱਸਿਆ ਹੈ, ਉਹਨੂੰ ਵੀ ਨਹੀਂ ਸਮਝ ਸਕਦਾ। ਬਿਖਕਾ ਮਾਤਾ ਜਗ ਸਿਓ ਲੂਝੈ, ਉਹ ਬਿਖਕਾ ਮਾਤਾ ਦਾ ਅਰਥ ਹੈ ਵੀ ਉਹ ਜ਼ਹਿਰ ਦਾ ਮਾਤਾ, ਮਾਇਆ ਰੂਪੀ ਜ਼ਹਿਰ ਦਾ ਮਾਤਾ ਮਸ ਹੋਇਆ ਹੈ, ਜਗ ਸਿਓ ਲੂਝੈ। ਇਸੇ ਲਈ ਉਹ ਮਾਇਆ ਦੇ ਪਿੱਛੇ ਸੰਸਾਰ ਦੇ ਨਾਲ ਲੂਝੈ ਦਾ ਅਰਥ ਲੁੱਝਦਾ ਹੈ, ਝਗੜਾ ਕਰਦਾ ਹੈ। ਗੱਲ ਕੀ, ਜਿਤਨੇ ਵੀ ਸੰਸਾਰ ਦੇ ਵਿੱਚ ਝਗੜੇ ਨੇ ਉਹ ਸਾਰੇ ਭਾਈ ਮਾਇਆ ਦੇ ਝਗੜੇ ਹੀ ਨੇ। ਅਤੇ ਜਿਹੜੇ ਵੱਡੇ ਵੱਡੇ ਕੋਈ ਪ੍ਰਚਾਰਕ ਵੀ ਹਨ, ਅਤੇ ਸਤਿਗੁਰੂ ਮਹਾਰਾਜ ਦੇ ਬਚਨ ਨੇ, ਜੋ ਜਾਨਾ ਮੈਂ ਕਥਨੀ ਕਰਤਾ ਵਿਆਪਾਰੀ ਬਸਦਾ ਜੋ ਫਿਰਤਾ, ਉਹ ਵੀ ਵਪਾਰੀ ਦੀ ਤਰ੍ਹਾਂ ਸੰਸਾਰ ਦੇ ਵਿੱਚ ਵਿਚਰਦੇ ਫਿਰਦੇ ਨੇ। ਪਰ ਇਹ ਜਿਹੜੀ ਗੁਰਸਿੱਖੀ ਦਾ ਪ੍ਰਚਾਰ ਹੈ, ਇਹਨੂੰ ਵਪਾਰ ਨਹੀਂ ਬਣਾਉਣਾ ਚਾਹੀਦਾ। ਜਿਹੜੀ ਖੁਦਾ ਦੀ ਵਾਹਿਗੁਰੂ ਦੀ ਇਬਾਦਤ ਹੈ, ਇਹਨੂੰ ਤਜਾਰਤ ਨਹੀਂ ਬਣਾਉਣਾ ਚਾਹੀਦਾ। ਇਹ ਸਤਿਗੁਰੂ ਮਹਾਰਾਜ ਦਾ ਉਪਦੇਸ਼ ਹੈ ਵੀ ਦੇਖ ਲਓ ਵੀ ਜਿਹੜਾ ਸੰਸਾਰ ਹੈ, ਬਿਖ ਕਾ ਮਾਤਾ, ਇਹ ਮਾਇਆ ਰੂਪੀ ਜ਼ਹਿਰ ਦਾ ਵੀ ਮਾਤਾ ਮਸ ਕੀਤਾ ਹੋਇਆ, ਵੀ ਇਹ ਹੁਣ ਮਾਇਆ ਦੇ ਪਿੱਛੇ ਸਾਰੇ ਸੰਸਾਰ ਦੇ ਨਾਲ ਲੜ ਰਿਹਾ ਹੈ। ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਲੋ ਹਜ਼ੂਰ ਕਹਿੰਦੇ ਨੇ ਊਤਮ ਸੰਗਤ ਊਤਮ ਹੋਵੇ, ਜਿਹੜੀ ਪਿਛਲੀ ਪੰਕਤੀ ਸੀ ਨਾ, ਮੂਰਖ ਹੋਏ ਨਾ ਆਖੀ ਸੂਝੈ, ਮੁੱਖ ਅਰਥ ਤਾਂ ਇਹੀ ਹੈ ਵੀ ਉਹ ਮੂਰਖ ਹੁੰਦਾ ਹੈ ਜਿਹੜਾ ਕਿਸੇ ਦੀ ਕਈ ਗੱਲ ਨੂੰ ਨਹੀਂ ਸਮਝਦਾ। ਪਰ ਇਹਦਾ ਦੂਜਾ ਅਰਥ ਇਉਂ ਵੀ ਮਹਾਂਪੁਰਖ ਕਰਦੇ ਸਨ, ਮੂਰਖ ਹੋਏ ਨਾ ਆਖੀ ਸੂਝੈ, ਵੀ ਜਿਹਨੂੰ ਅੱਖਾਂ ਦੇ ਨਾਲ ਰੱਬ ਨਹੀਂ ਦਿਸਦਾ ਅਤੇ ਉਹ ਵੀ ਮੂਰਖ ਹੀ ਹੈ। ਆਖੀ ਦਾ ਅਰਥ ਵੀ ਅੱਖਾਂ ਨਾਲ, ਪੰਜਾਬੀ ਵਿੱਚ ਆਪਾਂ ਅੱਖ ਕਹਿੰਦੇ ਹਾਂ, ਮੂਰਖ ਹੋਏ ਨਾ ਆਖੀ ਸੂਜੈ, ਜਿਹਨੂੰ ਆਪਣੀਆਂ ਅੱਖਾਂ ਦੇ ਨਾਲ ਰੱਬ ਨਹੀਂ ਦਿਸਦਾ। ਪਰੋਖ ਤੇ ਉਪਰੋਕਸ ਗਿਆਨ ਦੇ ਨੇਤਰੀ ਜਿਸਦੇ ਕੋਲ ਨਹੀਂ ਹਨ, ਸੁਰਤੀ ਸਿਮਰਤੀ ਦੀਆਂ ਅੱਖਾਂ ਜਿਸਦੇ ਕੋਲ ਨਹੀਂ, ਉਹ ਮੂਰਖ ਹੁੰਦਾ ਹੈ। ਜਿਹਵਾ ਰਸ ਨਹੀਂ ਕਹਿਆ ਬੁੱਝੇ, ਨਾ ਉਹਦੀ ਜ਼ੁਬਾਨ ਦੇ ਵਿੱਚ ਕੋਈ ਰਸ ਹੁੰਦਾ ਹੈ, ਤੇ ਨਾ ਹੀ ਪਾਈ ਕਿਸੇ ਹੋਰ ਦੇ ਕਹੇ ਦੇ ਬਚਨਾਂ ਨੂੰ ਸਮਝਦਾ ਹੈ। ਬਸ ਉਹਦਾ ਮਨੋਰਥ ਇੱਕੋ ਹੀ ਹੁੰਦਾ, ਬਿਖ ਕਾ ਮਾਤਾ, ਵੀ ਉਹ ਮਾਇਆ ਉਹਨੂੰ ਚਾਹੀਦੀ ਹੈ। ਮਾਇਆ ਰੂਪੀ ਜ਼ਹਿਰ ਦਾ ਮਾਤਾ ਮਸਤ ਹੋਇਆ, ਮਾਇਆ ਨੇ ਉਸਨੂੰ ਪਾਗਲ ਕੀਤਾ ਹੁੰਦਾ, ਤੇ ਫਿਰ ਉਹ ਮਾਇਆ ਪਿੱਛੇ ਸੰਸਾਰ ਦੇ ਨਾਲ ਲੜਾਈ ਝਗੜਾ ਕਰ ਰਿਹਾ ਹੈ। ਉਤਮ ਸੰਗਤ ਉਤਮ ਹੋਵੇ, ਹਜ਼ੂਰ ਕਹਿੰਦੇ ਨੇ ਭਾਈ ਉਤਮ ਸੰਗਤ ਦੇ ਨਾਲ ਮਿਲ ਕੇ ਹੀ ਇਹ ਮਨੁੱਖ ਉੱਤਮ ਹੁੰਦਾ ਹੈ, ਕਿਉਂਕਿ ਸੰਗਤ ਦਾ ਬਹੁਤ ਸਾਡੀ ਜ਼ਿੰਦਗੀ ਦੇ ਨਾਲ ਗਹਿਰਾ ਸੰਬੰਧ ਹੈ। ਇਸੇ ਲਈ ਸਿਆਣੇ ਪੁਰਸ਼ ਕਹਿੰਦੇ ਨੇ ਜੈਸੀ ਸੰਗਤ ਤੈਸੀ ਸੰਗਤ। ਭਗਤ ਕਬੀਰ ਜੀ ਨੇ ਵੀ ਸੰਗਤ ਬਾਰੇ ਲਿਖਿਆ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜੀ ਸੰਗਤ ਵਿੱਚ ਜੀ ਮਿਲਦਾ, ਉਹੋ ਜਿਹਾ ਫਲ ਉਸ ਨੂੰ ਪ੍ਰਾਪਤ ਹੁੰਦਾ। ਮਹਾਂਪੁਰਖ ਵੀ ਦ੍ਰਿਸ਼ਟਾਂਤ ਦਿੰਦੇ ਸਨ, ਮਨੁੱਖ ਦੀ ਜ਼ਿੰਦਗੀ ਵੇਲ ਦੀ ਤਰ੍ਹਾਂ ਹੈ, ਜੇ ਵੇਲ ਨੂੰ ਬਿਰਛ ਦੀ ਸੰਗਤ ਮਿਲ ਜਾਵੇ, ਉਹ ਬਿਰਛ 'ਤੇ ਚੜ੍ਹ ਜਾਂਦੀ ਹੈ। ਉਤਮ ਸੰਗਤ ਉਤਮ ਹੋਵੇ, ਜੇ ਉਸਨੂੰ ਦੀਵਾਰ ਦੀ ਸੰਗਤ ਮਿਲ ਜਾਵੇ, ਦੀਵਾਰ 'ਤੇ ਚੜ੍ਹ ਜਾਂਦੀ ਹੈ। ਅਤੇ ਉਸੇ ਵੇਲ ਨੂੰ ਜੇ ਧਰਤੀ ਦੀ ਸੰਗਤ ਹੋਵੇ, ਧਰਤੀ ਉੱਤੇ ਵੀ ਫੈਲ ਜਾਂਦੀ ਹੈ। ਉਸੇ ਵੇਲ ਨੂੰ ਜੇ ਕਿਧਰੇ ਖੂਹ ਖੱਡੇ ਦੀ ਸੰਗਤ ਮਿਲ ਜਾਵੇ, ਉਹਦੇ ਵਿੱਚ ਵੀ ਡਿੱਗ ਪੈਂਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਉਤਮ ਸੰਗਤ ਉਤਮ ਹੋਵੇ, ਉੱਤਮ ਸੰਗਤ ਦੇ ਵਿੱਚ ਜਾ ਕੇ ਹੀ ਇਹ ਮਨੁੱਖ ਉੱਤਮ ਹੁੰਦਾ ਹੈ। ਚੰਗੀ ਸੰਗਤ ਕਰਕੇ ਮਨੁੱਖ ਚੰਗਾ ਬਣਦਾ ਹੈ। ਗੁਣ ਕੋ ਤਾਵੈ ਅਵਗੁਣ ਧੋਵੈ, ਹਜ਼ੂਰ ਕਹਿੰਦੇ ਚੰਗੀ ਸੰਗਤ ਵਿੱਚ ਜਾ ਕੇ ਮਨੁੱਖ ਗੁਣ ਕੋ ਤਾਵੈ, ਗੁਣਾਂ ਵੱਲ ਨੂੰ ਧਾਵੈ ਦਾ ਅਰਥ ਵੀ ਤਾਵਾ ਕਰਦਾ, ਗੁਣਾਂ ਨੂੰ ਪ੍ਰਾਪਤ ਕਰਨ ਦੇ ਲਈ ਯਤਨਸ਼ੀਲ ਹੁੰਦਾ, ਅਤੇ ਅਵਗੁਣ ਧੋਵੈ ਅਤੇ ਆਪਣੇ ਔਗੁਣਾਂ ਨੂੰ ਧੋ ਲੈਂਦਾ। ਇਹ ਚੰਗੀ ਸੰਗਤ ਦਾ ਫਲ ਹੁੰਦਾ ਹੈ। ਜਿਨ੍ਹਾਂ ਦਸੰਦਣਿਆਂ ਦੁਰਮਤ ਵੰਨਿਆ, ਮਿੱਤਰ ਅਸਾਡੜੇ ਸਹੀ, ਹਉਂ ਢੂੰਡੇਂਦੀ ਜੱਗ ਸਬਾਇਆ, ਜਨ ਨਾਨਕ ਵਿਰਲੇ ਕੋਈ। ਉੱਤਮ ਸੰਗਤ ਕਰਕੇ ਹੀ ਮਨੁੱਖ ਉੱਤਮ ਹੁੰਦਾ ਹੈ, ਅਤੇ ਉੱਤਮ ਪੁਰਖਾਂ ਦੀ ਸੰਗਤ ਕਰਕੇ ਮਨੁੱਖ ਗੁਣ ਕੋ ਧਾਵੈ, ਚੰਗੇ ਗੁਣਾਂ ਲਈ ਧਾਵਾ ਕਰਦਾ ਹੈ, ਚੰਗੇ ਗੁਣਾਂ ਨੂੰ ਪ੍ਰਾਪਤ ਕਰਨ ਦੇ ਲਈ ਯਤਨਸ਼ੀਲ ਹੁੰਦਾ ਹੈ, ਅਤੇ ਆਪਣੇ ਔਗੁਣਾਂ ਨੂੰ ਧੋਂਦਾ ਹੈ। ਬਿਨ ਗੁਰ ਸੇਵੇ ਸਹਿਜ ਨਾ ਹੋਵੇ, ਲਓ ਹਜ਼ੂਰ ਕਹਿੰਦੇ ਨੇ ਬਿਨਾਂ ਗੁਰੂ ਦੀ ਸੇਵਾ ਤੋਂ ਸਹਿਜ ਨਾ ਹੋਵੇ, ਮਨੁੱਖ ਨੂੰ ਆਤਮ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਸਤਿਗੁਰੂ ਦੀ ਸੇਵਾ ਕਰਕੇ ਹੀ ਇਸ ਮਨੁੱਖ ਨੂੰ ਵੀ ਸਹਿਜ ਦਾ ਅਰਥ ਹੈ ਵੀ ਜਿਹੜਾ ਆਤਮ ਗਿਆਨ ਹੈ, ਆਪਣੇ ਆਪੇ ਦਾ ਗਿਆਨ ਹੈ, ਗੁਰੂ ਦੀ ਸੇਵਾ ਕਰਕੇ ਹੀ ਪ੍ਰਾਪਤ ਹੁੰਦਾ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਈ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰਬਿਨ ਗਿਆਨ ਨਾ ਹੋਏ। ਬੇਅੰਤ ਗੁਰਬਾਣੀ ਵਿੱਚ ਐਸੇ ਪ੍ਰਮਾਣ ਮਿਲਦੇ ਨੇ, ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹਜ਼ੂਰ ਕਹਿੰਦੇ ਨੇ ਗੁਰਮੁਖੋ, ਬਿਨਾਂ ਗੁਰੂ ਦੀ ਸੇਵਾ ਤੋਂ ਸਹਿਜ ਨਾ ਹੋਵੇ, ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਹੁਣ ਰਾਏ ਬੁਲਾਰ ਰਾਏ ਭੋਇ ਕੀ ਤਲਵੰਡੀ ਦਾ ਚੌਧਰੀ ਸੀ, ਔਰ ਉਸਦੀ ਅੱਖ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਪਛਾਣਿਆ, ਉਤਮ ਸੰਗਤ ਉਤਮ ਹੋਵੇ, ਅਤੇ ਉਸਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਅਵਤਾਰੀ ਮਹਾਂਪੁਰਖ ਸਮਝਿਆ। ਇੱਕ ਦਿਨ ਇਸ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਘਰ ਆਓ, ਚਰਨ ਪਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਾਏ ਬੁਲਾਰ ਦੇ ਘਰ ਗਏ, ਅਤੇ ਇਹਨੇ ਬੜੀ ਭਾਵਨਾ ਅਤੇ ਸ਼ਰਧਾ ਦੇ ਨਾਲ ਲੰਗਰ ਤਿਆਰ ਕੀਤਾ, ਅਤੇ ਬੜੇ ਪ੍ਰੇਮ ਦੇ ਨਾਲ ਛਕਾਇਆ। ਅਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਮੈਂ ਹੁਣ ਬਿਰਧ ਹੋ ਗਿਆ ਹਾਂ, ਨਦੀ ਕਿਨਾਰੇ ਰੁਖੜਾ ਹਾਂ, ਪਤਾ ਨਹੀਂ ਕਦੋਂ ਹੁਣ ਮੈਨੂੰ ਮੌਤ ਦਾ ਸੱਦਾ ਆ ਜਾਵੇ, ਪਰ ਮੇਰੀ ਇੱਕ ਰੀਝ ਹੈ ਕਿ ਮੈਂ ਜਾਣ ਤੋਂ ਪਹਿਲਾਂ ਇੱਕ ਵਾਰੀ ਆਪ ਜੀ ਦੀ ਆਸ਼ੀਰਵਾਦ ਲੈ ਲਵਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਏ ਬੁਲਾਰ ਦੱਸ ਕੀ ਚਾਹੁੰਦੇ? ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਰਪਾ ਕਰੋ ਅਤੇ ਮੈਨੂੰ ਦੇਵੀ ਗਿਆਨ ਬਖਸ਼ੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਹਿਲਾਂ ਇਹ ਦੱਸ ਤੂੰ ਆਪਣੇ ਆਪ ਨੂੰ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ। ਉਹ ਕਹਿਣ ਲੱਗਾ, ਮਹਾਰਾਜ ਮੈਨੂੰ ਤੇ ਇਹ ਵੀ ਪਤਾ ਨਹੀਂ ਮੈਂ ਕੌਣ ਹਾਂ, ਮੇਰੇ ਅੰਦਰ ਅਗਿਆਨ ਹੈ, ਮੈਂ ਨਹੀਂ ਕੁਛ ਵੀ ਇਹਦੇ ਬਾਰੇ ਜਾਣਦਾ, ਨਾ ਹੀ ਮੈਂ ਕੁਝ ਦੱਸ ਸਕਦਾ ਹਾਂ। ਤੇ ਸਤਿਗੁਰੂ ਕਹਿਣ ਲੱਗੀ, ਅੱਛਾ ਤੂੰ ਅਗਿਆਨ ਬਾਰੇ ਤੇ ਦੱਸ, ਜੇ ਗਿਆਨ ਬਾਰੇ ਨਹੀਂ ਦੱਸ ਸਕਦਾ, ਅਗਿਆਨ ਬਾਰੇ ਤੇ ਦੱਸ ਹੀ ਸਕਦਾ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਸੁਣਿਆ ਹੈ ਮਹਾਂਪੁਰਖਾਂ ਤੋਂ, ਮੈਂ ਪੜ੍ਹਿਆ ਹੈ ਧਰਮ ਗ੍ਰੰਥਾਂ ਵਿੱਚੋਂ, ਤੇ ਉਹਨਾਂ ਨੇ ਅਗਿਆਨ ਨੂੰ ਹਨੇਰੇ ਨਾਲ ਤਸ਼ਬੀਹ ਦਿੱਤੀ ਹੈ, ਵੀ ਜਿਹੜਾ ਅਗਿਆਨ ਹੈ ਹਨੇਰੇ ਵਰਗਾ ਹੈ, ਜਿਵੇਂ ਮਨੁੱਖ ਨੂੰ ਹਨੇਰੇ ਵਿੱਚ ਕੁਝ ਵੀ ਪਤਾ ਨਹੀਂ ਚੱਲਦਾ ਕਿ ਮੈਂ ਕਿੱਥੇ ਬੈਠਾ ਹਾਂ, ਮੇਰੇ ਕੋਲੇ ਕੌਣ ਬੈਠਾ ਹੈ, ਸੱਜੇ ਖੱਬੇ ਕਿਹੜੀ ਚੀਜ਼ ਪਈ ਹੋਈ ਹੈ, ਹਨੇਰੇ ਵਿੱਚ ਮਨੁੱਖ ਨੂੰ ਕੁਝ ਨਹੀਂ ਨਜ਼ਰ ਆਉਂਦਾ। ਪਰ ਮਹਾਰਾਜ ਮੈਂ ਤੇ ਇਸ ਅਗਿਆਨ ਦੇ ਹਨੇਰੇ ਨੂੰ ਬਾਹਰਲੇ ਹਨੇਰੇ ਨਾਲੋਂ ਵੀ ਵੱਧ ਭਿਆਨਕ ਸਮਝਦਾ ਹਾਂ। ਉਹ ਕਿਵੇਂ? ਤਾਂ ਰਾਏ ਬੁਲਾਰ ਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ ਕਮ ਸੇ ਕਮ ਬਾਹਰਲੇ ਹਨੇਰੇ ਵਿੱਚ ਮਨੁੱਖ ਨੂੰ ਹੋਰ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਤੇ ਕਮ ਸੇ ਕਮ ਉਹਨੂੰ ਆਪਣੇ ਆਪ ਦੇ ਬਾਰੇ ਤੇ ਪਤਾ ਹੀ ਹੁੰਦਾ ਨਾ ਮੈਂ ਕੌਣ ਹਾਂ। ਪਰ ਅਗਿਆਨ ਦੇ ਹਨੇਰੇ ਵਿੱਚ ਮਨੁੱਖ ਇਹ ਵੀ ਭੁੱਲ ਜਾਂਦਾ ਹੈ ਕਿ ਮੈਂ ਕੌਣ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਅੱਛਾ ਰਾਏ ਬੁਲਾਰ, ਹੁਣ ਤੇਰੇ ਮਨ ਦੇ ਵਿੱਚ ਆਤਮਾ ਗਿਆਨ ਪ੍ਰਾਪਤ ਕਰਨ ਦੀ ਇੱਛਾ ਹੈ, ਤੂੰ ਹੁਣ ਇਹ ਦੱਸ ਤੂੰ ਆਪਣੇ ਆਪ ਨੂੰ ਸਮਝਦਾ ਕੀ ਹੈ। ਉਹ ਕਹਿੰਦਾ, ਮਹਾਰਾਜ ਮੈਂ ਆਪਣੇ ਆਪ ਨੂੰ ਸਰੀਰ ਸਮਝਦਾ ਹਾਂ, ਸਾਰਿਆਂ ਦੀ ਜਿਹੜੀ ਬਿਰਤੀ ਹੈ ਉਹ ਸਰੀਰ 'ਤੇ ਟਿਕੀ ਹੋਈ ਹੈ, ਅਸੀਂ ਆਪਣੇ ਸਰੀਰ ਨੂੰ ਹੀ ਆਪਣਾ ਆਪ ਸਮਝਦੇ ਹਾਂ। ਸਤਿਗੁਰੂ ਕਹਿਣ ਲੱਗੇ, ਭਾਈ ਇਹ ਜਿਹੜਾ ਸਰੀਰ ਹੈ ਪੰਜਾਂ ਤੱਤਾਂ ਤੋਂ ਬਣਿਆ, ਇਹ ਜੜ ਹੈ, ਇਹ ਤੇ ਤੂੰ ਨਹੀਂ ਹੋ ਸਕਦਾ, ਇਹ ਤੇਰਾ ਆਪਾ ਨਹੀਂ ਹੋ ਸਕਦਾ। ਫਿਰ ਕਹਿਣ ਲੱਗਾ, ਸੱਚੇ ਪਾਤਸ਼ਾਹ ਇਸ ਤੋਂ ਅੱਗੇ ਇੰਦਰੀਏ ਨੇ, ਉਹਨਾਂ ਵਿੱਚ ਮੈਂ ਦਾ ਆਤਮਾ ਦਾ ਅਧਿਆਸ ਹੁੰਦਾ, ਮੈਂ ਵੇਖਦਾ ਹਾਂ, ਮੈਂ ਸੁਣਦਾ ਹਾਂ। ਸਤਿਗੁਰੂ ਕਹਿੰਦੇ, ਇੰਦਰੀਏ ਵੀ ਵਾਹਿਗੁਰੂ ਦੀ ਸੱਤਾ ਤੋਂ ਬਿਨਾਂ ਜੜ ਨੇ, ਇਹ ਵੀ ਤੇਰਾ ਆਤਮਾ ਤੇਰਾ ਆਪਾ ਨਹੀਂ ਹੋ ਸਕਦੀ। ਉਸ ਤੋਂ ਅੱਗੇ, ਮਹਾਰਾਜ ਮੈਂ ਸੋਚਦਾ ਹਾਂ, ਮੈਨੂੰ ਭੁੱਖ ਲੱਗ ਰਹੀ ਹੈ, ਮੈਨੂੰ ਪਿਆਸ ਲੱਗ ਰਹੀ ਹੈ, ਅਤੇ ਪ੍ਰਾਣਾਂ ਦੇ ਵਿੱਚ ਆਪੇ ਦਾ ਅਧਿਆਸ ਹੁੰਦਾ। ਸਤਿਗੁਰੂ ਕਹਿੰਦੇ ਨੇ, ਇਹ ਵੀ ਤੇਰਾ ਆਪਾ ਨਹੀਂ ਹੈ, ਮੈਂ ਸੋਚਦਾ ਹਾਂ ਅਤੇ ਮੈਂ ਵਿਚਾਰਦਾ ਹਾਂ, ਇਹ ਮਨ ਦੇ ਵਿੱਚ ਆਪੇ ਦਾ ਅਧਿਆਸ ਹੁੰਦਾ ਹੈ। ਸਤਿਗੁਰੂ ਕਹਿਣ ਲੱਗੇ, ਇਹ ਸੰਕਲਪੋ ਵਿਕਲਪੋ ਹੀ ਮਨਾ, ਇਹ ਜਿਹੜਾ ਮਨ ਹੈ ਇਹ ਵੀ ਤੇਰਾ ਆਪਾ ਨਹੀਂ ਹੈ, ਇਹ ਸੰਕਲਪਾਂ ਵਿਕਲਪਾਂ ਦਾ ਇੱਕ ਸੋਮਾ ਹੈ। ਫਿਰ ਕਹਿਣ ਲੱਗਾ, ਮਹਾਰਾਜ ਮੈਨੂੰ ਇਉਂ ਪਤਾ ਲੱਗਦਾ ਵੀ ਮੈਂ ਵੀ ਇਸ ਗੱਲ ਨੂੰ ਨਿਸ਼ਚੇ ਕਰਦਾ ਹਾਂ, ਜਿਹੜੀ ਬੁੱਧੀ ਹੈ ਉਹ ਮੇਰਾ ਆਪਾ ਹੈ। ਸਤਿਗੁਰੂ ਕਹਿੰਦੇ, ਭਾਈ ਬੁੱਧੀ ਵੀ ਜੜ ਹੈ ਔਰ ਇਹ ਵੀ ਤੇਰਾ ਆਪਾ ਨਹੀਂ ਹੈ, ਇਸ ਤੋਂ ਅੱਗੇ ਕੀ ਹੈ? ਕਹਿੰਦਾ, ਮਹਾਰਾਜ ਇਸ ਤੋਂ ਅੱਗੇ ਮੈਨੂੰ ਕੁਝ ਨਹੀਂ ਪਤਾ, ਕਿਉਂਕਿ ਅੱਗੇ ਅਗਿਆਨ ਹੈ, ਹਨੇਰਾ ਹੈ, ਮਨੁੱਖ ਨੂੰ ਕਿਸੇ ਗੱਲ ਦਾ ਪਤਾ ਨਹੀਂ ਇਸ ਤੋਂ ਅੱਗੇ ਕੀ ਹੈ, ਬੁੱਧੀ ਤੋਂ ਪਰੇ ਮਨੁੱਖ ਨੂੰ ਕੁਛ ਵੀ ਪਤਾ ਨਹੀਂ ਅੱਗੇ ਕੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਮਿਹਰ ਦੀ ਨਿਗਾਹ ਕੀਤੀ, ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਇਹਦੇ ਮਨ ਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਕਰ ਦਿੱਤਾ, ਤੇ ਫਿਰ ਇਹਨੂੰ ਅਸਲੀਅਤ ਦਾ ਪਤਾ ਲੱਗਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਇਉਂ ਭਾਈ ਬਿਨ ਗੁਰ ਸੇਵੇ ਸਹਿਜ ਨਾ ਹੋਵੇ, ਬਿਨਾਂ ਗੁਰੂ ਦੀ ਸੇਵਾ ਤੋਂ ਜਿਹੜਾ ਅਸਲੀ ਯਥਾਰਥ ਗਿਆਨ ਉਹ ਨਹੀਂ ਕਿਸੇ ਨੂੰ ਮਿਲਦਾ, ਇਸ ਲਈ ਰਾਏ ਬੁਲਾਰ ਨੂੰ ਵੀ ਗੁਰੂ ਦੀ ਸੇਵਾ ਕਰਕੇ ਹੀ ਗਿਆਨ ਪ੍ਰਾਪਤ ਹੋਇਆ ਸੀ। ਹੀਰਾ ਨਾਮ ਜਵੇਹਰ ਲਾਲ, ਮਨ ਮੋਤੀ ਹੈ ਤਿਸਕਾ ਮਾਲ। ਲੋ ਹਜ਼ੂਰ ਕਹਿੰਦੇ ਨੇ, ਭਾਈ ਗੁਰਮੁਖ ਵਿਅਕਤੀ ਦੀ ਦ੍ਰਿਸ਼ਟੀ ਵਿੱਚ ਉਸ ਵਾਹਿਗੁਰੂ ਦਾ ਨਾਮ ਹੀ ਹੀਰਾ ਤੇ ਨਾਮ ਹੀ ਜਵਾਹਰਾਤ ਤੇ ਨਾਮ ਹੀ ਲਾਲ ਹੈ। ਮਨ ਮੋਤੀ ਹੈ ਤਿਸਕਾ ਮਾਲ, ਜਿਹੜਾ ਉਸਦਾ ਨਿਰਮਲ ਮਨ ਹੈ ਮੋਤੀ ਵਾਂਗੂ ਸ਼ੁੱਧ ਹੋਇਆ, ਇਹੀ ਉਸ ਗੁਰਮੁਖ ਦਾ ਆਪਣਾ ਮਾਲ ਮਤਾ ਹੈ, ਮਾਲ ਅਸਬਾਬ ਹੈ, ਇਹ ਉਹਦੀ ਐਸ਼ਵਰਜ ਹੈ। ਨਾਨਕ ਪਰਖ ਹੈ ਨਦਰ ਨਿਹਾਲ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਗੁਰਮੁਖ ਦੇ ਕੋਲ ਇਹ ਨਾਮ ਦਾ ਹੀਰਾ ਤੇ ਨਾਮ ਦਾ ਜਵਾਹਰ ਤੇ ਨਾਮ ਦਾ ਲਾਲ ਹੁੰਦਾ ਹੈ, ਤੇ ਫਿਰ ਵਾਹਿਗੁਰੂ ਉਸ ਗੁਰਮੁਖ ਦੇ ਜੀਵਨ ਦੀ ਪਰਖ ਕਰਦਾ, ਤੇ ਜਦੋਂ ਪਰਖ ਦੇ ਵਿੱਚ ਖਰਾ ਉਤਰਦਾ ਨਦਰ ਨਿਹਾਲ, ਫਿਰ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰਕੇ ਉਸ ਨੂੰ ਨਿਹਾਲ ਕਰ ਦਿੰਦਾ ਤੇ ਉਸ ਨੂੰ ਕਿਰਤ ਕਿਰਤ ਕਰ ਦਿੰਦਾ। ਤੇ ਉਸ ਵਾਹਿਗੁਰੂ ਪਰਮੇਸ਼ਰ ਉਸਨੂੰ ਐਨ ਆਨੰਦਿਤ ਕਰ ਦਿੰਦਾ, ਨਿਹਾਲ ਦਾ ਅਰਥ ਹੁੰਦਾ ਵੀ ਕਹਿੰਦੇ ਵੀ ਨਿਹਾਲ ਕਰ ਦਿੱਤਾ, ਖੁਸ਼ ਕਰ ਦਿੱਤਾ। ਜਦੋਂ ਵਾਹਿਗੁਰੂ ਪਰਖਦਾ ਹੈ ਤੇ ਮਿਹਰ ਦੀ ਨਿਗਾਹ ਕਰਕੇ ਉਹ ਨਿਹਾਲ ਕਰ ਦਿੰਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ, ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹੀਰਾ ਨਾਮ ਜਵੇਹਰ ਲਾਲ, ਮਨ ਮੋਤੀ ਹੈ ਤਿਸਕਾ ਮਾਲ, ਨਾਨਕ ਪਰਖ ਹੈ ਨਦਰ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।